ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ, ਮੰਜ ਮੋਹਬਤ ਤੇਰੀ। ਤੋ ਸਹ ਚਰਨੀ ਮੈਡਾ ਹੀਰਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ, ਮੰਜ ਮੋਹਬਤ ਤੇਰੀ। ਤੋ ਸਹ ਚਰਨੀ ਮੈਡਾ ਹੀਰਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਮਹੱਲਾ ਪੰਜਵਾਂ। ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ। ਹਉਂ ਟੂੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਪੌੜੀ ਆਵੈ ਸਾਹਿਬ ਚਿੱਤ, ਤੇਰਿਆ ਭਗਤਾਂ ਡਿੱਠਿਆ। ਮਨ ਕੀ ਕਟੀਐ ਮੈਲ, ਸਾਧ ਸੰਗ ਉੱਠਿਆ। ਜਨਮ ਮਰਨ ਭਉ ਕਟੀਐ, ਜਨ ਕਾ ਸ਼ਬਦ ਜਪ। ਬੰਧਨ ਖੋਲਣ ਸੰਤ, ਦੂਤ ਸਭ ਜਾਹੇ ਛਪ। ਤਿਸ ਸਿਉ ਲਾਇਨ ਰੰਗ, ਜਿਸ ਦੀ ਸਭ ਧਾਰੀਆ। ਉੱਚੀ ਹੂੰ ਉੱਚਾ ਥਾਨ, ਅਗਮ ਅਪਾਰੀਆ। ਰੈਨ ਦਿਨਸ ਕਰ ਜੋੜ, ਸਾਸ ਸਾਸ ਧਿਆਈਐ। ਜਾ ਆਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ। ਰੈਨ ਦਿਨਸ ਕਰ ਜੋੜ, ਸਾਸ ਸਾਸ ਧਿਆਈਐ। ਜਾ ਆਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਤਿਗੁਰੂ। ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੂਰ, ਸਰਬ ਕਲਾ ਭਰਪੂਰ, ਬਾਣੀ ਕੇ ਬੋਹਿਤ, ਨਾਮ ਕੇ ਜਹਾਜ਼, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿਖੇ ਬੈਠ ਕੇ ਅਥਵਾ ਦੂਰ ਦੁਰਾਡੇ ਰੇਡੀਓ ਜਾਂ ਇੰਟਰਨੈਟ ਰਾਹੀਂ ਗੁਰਬਾਣੀ ਵਿਚਾਰ ਸਰਵਣ ਕਰਨ ਜਾ ਰਿਹਾ ਸਮੂਹ ਸਤਸੰਗੀਓ, ਅੱਜ ਅੰਮ੍ਰਿਤ ਵੇਲੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸਤਿਗੁਰੂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਏ ਇਹ ਬਚਨ, ਇਹ ਹੁਕਮ, ਜਿਨ੍ਹਾਂ ਦੀ ਆਪਾਂ ਵਿਚਾਰ ਕਰਨ ਜਾ ਰਹੇ ਹਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 520 ਤੇ ਸੁਸ਼ੋਭਿਤ ਹੈ ਦੋ ਸਲੋਕ ਤੇ ਇੱਕ ਪੌੜੀ ਦੀ ਵਿਚਾਰ ਆਪਾਂ ਰਲ ਕੇ ਕਰਨੀ ਹੈ। आओ एकागर चित होइए, एक बार प्यार सहित गज वज के आखिए सतनाम श्री वाहेगुरु।
सतनाम श्री वाहेगुरु साहेब जी। श्लोक महला पंजवा। नदी तरंदड़ी मैडा खोज न कुंभे, मंज मोहब्बत तेरी।
सतगुरु जी फरमान करदे ने, दुनिया दी किसी नदी विच ऐसा होना शायद संभव ना होवे कि मैं नदी नू पार करके तुर के पार करन दा यतन करा तो मैं घूमण घेरी विच ना फसा, जां घूमण घेरी विच फस के नदी दे तल ते बने हुए चिकड़ विच मेरे पैर ना फस जान। पर जगत रूप नदी विच चलदिया होया, इस पावसागर संसार विच विचरदिया होया, मोह दे चिकड़ विच हर हाल पैर फस ही जांदे ने। सतगुरु महाराज गुरु नानक साहिब सचे पातशाह दा ये बचन जिहड़ा आपां रोज रहरास विच भी पढ़दे हां, इन्हां बचनां नूं जरा ध्यान नाल विचारण दा यतन करना। गुरु जी फरमाउंदे ने, तित सरवरड़ै भईले निवासा, पाणी पावक तिनह किया। हे वाहिगुरु, मेरा उस सरोवर विच निवास हो गया, भाव जगत रूप सरोवर विच, मैं इस जगत विच इस जीवन विच विचर रहा, जिथे पानी ते नहीं, पानी दी थां ते सगों विकारां दी बड़ी प्रबल अग है। पानी पावक तिनह किया, इस जगत विच वाहिगुरु दे हुक्म विच पानी ते नहीं, हां अग दा पानी, विकारां दी अग दा। फिर आखदे ने, पंक जो मोह पग नहीं चले, हम देखा तह डूबी अले। जेड़ा मोह दा चिकड़ है ना, पंक जो मोह, पंक मैड़े हुंदे चिकड़, जेड़ा मोह दा चिकड़ है, तुरद्या तुरद्या ना इस जगत विच पैर फस जांदे ने। ते महाराज आखदे ने, पैर फसदे ही नहीं इस मोह विच, बल्कि इस मोह दे चिकड़ विच फस के डुबद्या होया मैं अनेकां नू वेख्या, हम देखा तै है डूबी अले। मैं वेख्या, थोड़ी देर पहला ना न्यूयॉर्क विखे वसदे हुए एक सियाने सिख साइकोलॉजिस्ट नाल मेरी मुलाकात हुई। सियाने विद्वान सन, अपने खेतर दे माहर सन, मनोविज्ञान दे माहर, रल के बचन बिलास करदे आ। मैं उन्होंने सुभावक ही आख्या, मैं क्या मनोविज्ञान मनुखी मन दे बारे विच बेसिकली की आखदा है। आखन लगे, देखो साइकोलॉजी विच ना असीं इह गल समझ लई है कि मनुख दियां 14 मूल प्रवृत्तियां ने, मनुखी मन दियां 14 बेसिक इंस्टिंक्ट्स ने, मूल प्रवृत्तियां। अच्छा, होर जो कुछ उन्होंने आख्या समझाया मैं सुनिया बड़े ध्यान नाल। कहन लगे, उन्हां विचों ना एक प्रवृत्ति है जिहड़ी बड़ी प्रबल है कि इस जगत विच आए हरेक इंसान दे मन विच यह गल जन्म तो ही वसदी है, मरण तक वसदी रहेगी। केड़ी गल? कि मैं किसे नू प्यार करा ते बदले विच कोई मैनू प्यार करदा होवे। हां, भावे यह प्यार मां ते पुत्र दे रूप विच होवे, भावे यह प्यार भरा ते भरा दा होवे, ਭਾਵੇਂ ਪਿਆਰ ਦੋਸਤ ਤੇ ਮਿੱਤਰ ਦਾ ਹੋਵੇ, ਭਾਵੇਂ ਪਿਆਰ ਪਤੀ ਜਾਂ ਪਤਨੀ ਦਾ ਹੋਵੇ, ਪਰ ਮਨੁੱਖ ਨਾ ਪਿਆਰ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਇਹ ਤਾਂ ਮੂਲ ਪ੍ਰਵਿਰਤੀ। ਅਸੀਂ ਆਮ ਕਰਕੇ ਆਖਦੇ ਤਾਂ ਪਿਆਰ ਹੀ ਆ, ਪਰ ਸਮਝਦੇ ਨਹੀਂ ਕਿ ਐਕਚੁਅਲੀ ਜੋ ਕੁਝ ਅਸੀਂ ਕਰ ਰਹੇ ਹੁੰਦੇ ਹਾਂ ਉਹ ਘੱਟ ਜਾਂ ਵੱਧ ਮੋਹ ਦਾ ਹੀ ਰੂਪ ਹੈ। ਜਗਤ ਵਿੱਚ ਅਸੀਂ ਜਿੰਨਾ ਵੀ ਪਿਆਰ ਕਰਦੇ ਹਾਂ ਨਾ, ਜਿਸ ਨੂੰ ਅਸੀਂ ਅਟੈਚਮੈਂਟ ਆਖਦੇ ਹਾਂ, ਸਿਰਫ ਮੋਹ ਦਾ ਰੂਪ ਹੈ। ਮੈਂ ਬੜੀ ਵਾਰ ਬੜੇ ਸਿਆਣੇ ਸਿਆਣੇ ਲੋਕਾਂ ਨਾਲ ਰਲ ਕੇ ਬਹਿ ਕੇ ਇਹ ਗੱਲ ਵਿਚਾਰਨ ਦਾ ਯਤਨ ਕੀਤਾ। ਤੁਸੀਂ ਵੀ ਸੋਚਿਓ ਭਲਾ ਮੋਹ ਵਿੱਚ ਤੇ ਪਿਆਰ ਵਿੱਚ ਕੀ ਫਰਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਥਵਾ ਗੁਰਬਾਣੀ ਵਿੱਚ ਮਹਾਰਾਜ ਨੇ ਬਾਰ ਬਾਰ ਆਖਿਆ, ਤੂੰ ਪਿਆਰ ਕਰੇਗਾ ਤੇ ਵਾਹਿਗੁਰੂ ਨੂੰ ਮਿਲ ਲਏਗਾ। ਵਾਹਿਗੁਰੂ ਨੂੰ ਮਿਲਣ ਦਾ ਰਸਤਾ ਸਿਰਫ ਤੇ ਸਿਰਫ ਪ੍ਰੇਮ ਹੈ। ਸਤਿਗੁਰੂ ਦੇ ਬਚਨ ਮੈਂ ਚੇਤੇ ਕਰਵਾ ਦੇਣਾ। ਗੁਰੂ ਜੀ ਆਖਦੇ ਨੇ, ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕੀਓ? ਅੱਛਾ, ਪ੍ਰੇਮ ਜਾਂ ਪਿਆਰ? ਤੇ ਫਿਰ ਇਸ ਜਗਤ ਦੇ ਮੋਹ ਵਿੱਚ ਜਾਂ ਜਗਤ ਦੇ ਪਿਆਰ ਵਿੱਚ ਕੀ ਫਰਕ ਹੈ? ਸਮਝਣ ਮਾਤਰ ਅਸੀਂ ਜਾਣ ਲਈ, ਅਸੀਂ ਦੁਨੀਆਂ ਨੂੰ ਜਿੰਨਾ ਵੀ ਕਰਦੇ ਹਾਂ ਨਾ, ਇਹ ਮੋਹ ਹੈ। ਖਿਮਾ ਕਰਿਓ, ਸਾਨੂੰ ਪਿਆਰ ਨਹੀਂ ਕਰਨਾ ਆਉਂਦਾ। ਪਿਆਰ ਕੁਝ ਹੋਰ ਅਵਸਥਾ ਨਾਮ ਹੈ। ਮੈਂ ਜਿਸ ਵੇਲੇ ਕੁਝ ਸਿਆਣੇ ਗੁਰਮੁਖਾਂ ਨਾਲ ਰਲ ਕੇ ਬਹਿ ਕੇ ਵਿਚਾਰਨ ਦਾ ਯਤਨ ਕੀਤਾ, ਆਖਣ ਲੱਗੇ ਮੋਹ ਵਿੱਚ ਨਾ ਇੱਕ ਗੱਲ ਰਹਿੰਦੀ ਹੈ ਕਿ ਹਰ ਹਾਲ ਕੁਝ ਲੈਣਾ ਹੈ, ਮੋਹ ਲੈਣ ਦੇਣ ਦਾ ਸੰਬੰਧ ਹੈ। ਪਰ ਪਿਆਰ ਵਿੱਚ ਨਾ ਕੁਝ ਲੈਣ ਦੀ ਭਾਵਨਾ ਨਹੀਂ ਹੁੰਦੀ, ਸਿਰਫ ਕੁਰਬਾਨੀ ਦੀ ਭਾਵਨਾ ਹੁੰਦੀ ਹੈ। ਖਿਮਾ ਕਰਿਆ ਜੇ ਮੈਂ ਇਸ ਪਰਿਭਾਸ਼ਾ ਨਾਲ ਸਹਿਮਤ ਨਹੀਂ ਹੈਗਾ। ਨਹੀਂ, ਪਤਾ ਕਿਉਂ? ਮੋਹ ਦਾ ਇੱਕ ਰੂਪ ਹੋਰ ਹੈ। ਮੋਹ ਪਤਾ ਕੀ ਕਰਦਾ? ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ, ਜਗਤ ਵਿੱਚ ਕਿਸੇ ਇੱਕ ਦੋ ਚਾਰ ਵਿਅਕਤੀਆਂ ਨਾਲ ਹੋਵੇਗਾ, ਪਰ ਉਸ ਤੋਂ ਬਾਹਰ ਸਗੋਂ ਲੋਕਾਂ ਨਾਲ ਇਸੇ ਮੋਹ ਕਰਕੇ ਹੀ ਦੁਸ਼ਮਣੀ ਪਾ ਲਵੇਗਾ। ਇੱਕ ਉਦਾਹਰਣ ਦਿਆਂ, ਦੇਖੋ ਪ੍ਰਿਥੀ ਚੰਦ ਆਪਣੇ ਪੁੱਤਰ ਨੂੰ ਪਿਆਰ ਕਰਦਾ। ਸਾਡੇ ਲਫ਼ਜ਼ਾਂ ਵਿੱਚ ਪ੍ਰਿਥੀ ਚੰਦ ਆਪਣੇ ਪੁੱਤਰ ਨੂੰ ਪਿਆਰ ਕਰਦਾ। ਹੁਣ ਪੁੱਤਰ ਨੂੰ ਪਿਆਰ ਕਰਨਾ ਕੋਈ ਮਾੜੀ ਗੱਲ ਹੈ? ਨਹੀਂ, ਮਾੜੀ ਗੱਲ ਤੇ ਕੋਈ ਨਹੀਂ। ਪੁੱਤਰ ਦੀ ਤਰੱਕੀ ਚਾਹੁਣਾ ਮਾੜੀ ਗੱਲ ਹੈ? ਨਹੀਂ, ਮਾੜੀ ਗੱਲ ਕੋਈ ਨਹੀਂ। ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ, ਪਰ ਉਹ ਪਤਾ ਕੀ ਰਿਹਾ? ਕਿਉਂਕਿ ਆਪਣੇ ਪੁੱਤਰ ਨੂੰ ਪਿਆਰ ਕਰਦਾ, ਇਸ ਲਈ ਆਪਣੇ ਪੁੱਤਰ ਨੂੰ ਲਾਭ ਪਹੁੰਚਾਉਣ ਦੇ ਲਈ, ਆਪਣੇ ਪੁੱਤਰ ਨੂੰ ਅੱਗੇ ਵਧਾਉਣ ਦੇ ਲਈ ਉਹ ਸੱਕੇ ਭਰਾ ਨਾਲ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ, ਤੇ ਸੱਕੇ ਭਰਾ ਦੇ ਪੁੱਤਰ ਨਾਲ ਦੁਸ਼ਮਣੀ ਪਾ ਲੈਂਦਾ, ਬਾਰ ਬਾਰ ਮਾਰਨ ਦਾ ਯਤਨ ਕਰਦਾ। ਸਿੱਖ ਇਤਿਹਾਸ ਦੀਆਂ ਉਦਾਹਰਨਾਂ ਤਾਂ ਤੁਸੀਂ ਬੜੀ ਵਾਰ ਪੜ੍ਹੀਆਂ ਹੋਣੀਆਂ ਨੇ। ਫਿਰ ਮੰਨਣਾ ਪਏਗਾ ਪਿਆਰ ਨਹੀਂ ਕਰਦਾ। ਪਿਆਰ ਉਹ ਅਵਸਥਾ ਹੈ ਜਦੋਂ ਸਾਰਿਆਂ ਨੂੰ ਇੱਕ ਜੈਸੇ ਪ੍ਰੇਮ ਦ੍ਰਿਸ਼ਟੀ ਨਾਲ ਦੇਖਿਆ ਜਾਏ, ਮੇਰੀ ਨਜ਼ਰ ਵਿੱਚ ਕੋਈ ਬੇਗਾਨਾ ਨਾ ਰਵੇ, ਉਸਨੂੰ ਪਿਆਰ ਆਖਦੇ। ਇਹ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਸਤਿਗੁਰੂ ਆਖਦੇ ਨੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਪਰ ਇਹ ਹੁੰਦਾ ਕਦੋਂ ਹੈ? ਮੈਂ ਫਿਰ ਦੁਹਰਾ ਕੇ ਇੱਕ ਬੇਨਤੀ ਕਰਦਾ ਕਿ ਅਸੀਂ ਜਗਤ ਵਿੱਚ ਜਿੰਨਾ ਵੀ ਸਾਡਾ ਸੰਬੰਧ ਹੈ ਨਾ, ਜਿਸ ਨੂੰ ਅਸੀਂ ਕਹਿੰਦੇ ਤੇ ਪਿਆਰ ਹਾਂ, ਪਰ ਅਸਲ ਵਿੱਚ ਪਿਆਰ ਨਹੀਂ, ਮੋਹ ਹੈ। ਕਿਉਂਕਿ ਮੋਹ ਕੁਝ ਵਿਅਕਤੀਆਂ ਨਾਲ ਜਾਂ ਇੱਕ ਵਿਅਕਤੀ ਨਾਲ ਹੋਵੇਗਾ। ਫਿਰ ਹੋਰ ਦੱਸਾਂ, ਮੰਨ ਲਓ ਜਿਸ ਵਿਅਕਤੀ ਨਾਲ ਮੈਨੂੰ ਮੋਹ ਹੈ ਨਾ, ਉਹਦੇ ਪ੍ਰਤੀ ਪੁਜੈਸ਼ਨ ਦੀ ਭਾਵਨਾ, ਕਬਜ਼ੇ ਦੀ ਭਾਵਨਾ ਆ ਜਾਂਦੀ, ਬਈ ਮੇਰਾ। ਜਿੱਥੇ ਕਬਜ਼ੇ ਦੀ ਭਾਵਨਾ ਆਈ, ਸਮਝ ਲੈਣਾ ਮੋਹ ਹੈ, ਪਿਆਰ ਨਹੀਂ ਹੈਗਾ। ਤੇ ਮਨੁੱਖ ਜਿਸ ਨੂੰ ਜਗਤ ਵਿੱਚ ਆਪਣਾ ਕਹਿੰਦਾ ਨਾ, ਕਦੇ ਨਹੀਂ ਚਾਹੁੰਦਾ ਕਿ ਕੋਈ ਹੋਰ ਵੀ ਇਹਨੂੰ ਆਪਣਾ ਸਮਝੇ, ਤੇ ਜੇ ਕੋਈ ਹੋਰ ਵੀ ਉਸ ਨੂੰ ਆਪਣਾ ਸਮਝਦਾ ਜਾਂ ਕਹਿੰਦਾ ਦਿਸੇ ਉਹਦੇ ਨਾਲ ਤਾਂ ਈਰਖਾ ਹੋ ਜਾਂਦੀ, ਉਹਦੇ ਨਾਲ ਤਾਂ ਦੁਸ਼ਮਣੀ ਹੋ ਜਾਏਗੀ, ਫਿਰ ਸਮਝ ਲੈਣਾ ਹੈ ਪਿਆਰ ਨਹੀਂ ਮੋਹ ਹੈ। ਜਦੋਂ ਤੁਸੀਂ ਇਸ ਨੁਕਤਾ ਨਿਗਾਹ ਤੋਂ ਵਿਚਾਰੋਗੇ ਨਾ, ਫਿਰ ਸਾਫ ਸਪਸ਼ਟ ਸਮਝ ਆ ਜਾਏਗਾ ਕਿ ਜਗਤ ਵਿੱਚ ਅਸੀਂ ਜੋ ਕੁਝ ਵੀ ਕਰਦੇ ਹਾਂ ਇਹ ਕੇਵਲ ਤੇ ਕੇਵਲ ਮੋਹ ਹੈ। ਪ੍ਰੇਮ ਤੇ ਉਸ ਅਵਸਥਾ ਦਾ ਨਾਂ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਨਜ਼ਰ ਆ ਰਹੀ ਹੋਵੇ ਤੇ ਇਹਨਾਂ ਸਾਰਿਆਂ ਵਿੱਚੋਂ ਮੈਨੂੰ ਕੋਈ ਵੀ ਵੈਰੀ ਜਾਂ ਬੇਗਾਨਾ ਨਜ਼ਰ ਨਾ ਆਵੇ, ਆ ਹੀ ਨਹੀਂ ਸਕਦਾ। ਜਦੋਂ ਵਾਹਿਗੁਰੂ ਦੀ ਜੋਤ ਪ੍ਰਕਾਸ਼ਮਾਨ ਹੋ ਗਈ ਹੈ ਫਿਰ ਨਾ ਸਾਰਾ ਜਗਤ ਆਪਣਾ ਦਿਸਦਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ। ਇੱਕ ਦਿਨ ਨਾ ਇੱਕ ਸੱਜਣ ਨੇ ਮੇਰੇ ਤੇ ਸਵਾਲ ਕੀਤਾ, ਕਹਿਣ ਲੱਗੇ ਫਿਰ ਇੱਕ ਗੱਲ ਦੱਸੋ, ਤੁਸੀਂ ਜੋ ਕੁਝ ਆਖਦੇ ਜੇ ਬਈ ਸਾਰੇ ਜਗਤ ਵਿੱਚ ਵਾਹਿਗੁਰੂ ਦੀ ਜੋਤ ਪ੍ਰਤੀਤ ਹੁੰਦੀ ਹੈ, ਗੁਰੂ ਸਾਹਿਬਾਨ ਨੂੰ ਤੇ ਹੁੰਦੀ ਸੀ ਨਾ? ਮੈਂ ਕਿਹਾ ਬਿਲਕੁਲ ਹੁੰਦੀ ਸੀ। ਕਹਿਣ ਲੱਗੇ ਫਿਰ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਅਥਵਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਛੇਵੇਂ ਸਤਿਗੁਰੂ ਦਸਵੇਂ ਸਤਿਗੁਰੂ ਮੈਦਾਨੇ ਜੰਗ ਵਿੱਚ ਆ ਕੇ ਦੁਸ਼ਮਣਾਂ ਨਾਲ ਲੜਦੇ ਰਹੇ। ਕੁਦਰਤੀ ਗੱਲ ਹੈ, ਜੰਗ ਵਿੱਚ ਅਨੇਕਾਂ ਲੋਕ ਮਰੇ ਹੋਣਗੇ, ਫਿਰ ਉਹਨਾਂ ਨੂੰ ਮਾਰਿਆ ਕਿਉਂ? ਉਹਨਾਂ ਨੂੰ ਦੁਸ਼ਮਣ ਨਹੀਂ ਸਨ ਸਮਝਦੇ? ਮੈਂ ਉਹਨਾਂ ਨੂੰ ਪਿਆਰ ਨਾਲ ਬੇਨਤੀ ਕੀਤੀ, ਮੈਂ ਕਿਹਾ ਬਈ ਹਾਂ ਇਹ ਗੱਲ ਤੇ ਠੀਕ, ਜੋ ਮਰਜ਼ੀ ਹੋ ਜਾਏ ਗੁਰੂ ਜੰਗ ਵਿੱਚ ਆਉਣ ਦੇ ਬਾਵਜੂਦ ਕਿਸੇ ਨੂੰ ਦੁਸ਼ਮਣ ਨਹੀਂ ਸਨ ਸਮਝਦੇ। ਵਾਹਿਗੁਰੂ ਦੇ ਹੁਕਮ ਵਿੱਚ ਜ਼ੁਲਮ ਨੂੰ ਮਿਟਾਉਣ ਲਈ, ਤਸ਼ੱਦਦ ਦਾ ਖਾਤਮਾ ਕਰਨ ਦੇ ਲਈ ਸਤਿਗੁਰੂ ਮੈਦਾਨੇ ਜੰਗ ਵਿੱਚ ਤੇ ਆਏ। ਸਾਨੂੰ ਸਫ਼ਰਨਾਮੇ ਦੇ ਬਚਨ ਚੇਤੇ ਹੋਣਗੇ, ਗੁਰੂ ਜੀ ਆਖਦੇ ਨੇ, ਚੁੰਕਾਰ ਅਜ਼ਹਮਾ ਹੀਲਤੇ ਦਰ ਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਬਾਕੀ ਸਾਰੇ ਹੀਲੇ ਜਦੋਂ ਮੁੱਕ ਜਾਣ, ਜਦੋਂ ਇਸ ਦੇ ਬਾਵਜੂਦ ਜ਼ੁਲਮ ਨਾ ਰੋਕਿਆ ਜਾ ਸਕੇ, ਜ਼ਾਲਮ ਨਾ ਰੋਕਿਆ ਜਾ ਸਕੇ, ਫਿਰ ਨਾ ਜ਼ਾਲਮ ਨੂੰ ਰੋਕਣ ਦੇ ਲਈ ਤਲਵਾਰ ਚੁੱਕ ਲੈਣੀ ਜਾਇਜ਼ ਹੈ। ਭਾਵ ਸਤਿਗੁਰੂ ਮੈਦਾਨੇ ਜੰਗ ਵਿੱਚ ਵੀ ਆ ਕੇ ਕਦੇ ਕਿਸੇ ਨੂੰ ਦੁਸ਼ਮਣ ਨਹੀਂ ਸਨ ਸਮਝਦੇ। ਮੈਨੂੰ ਆਖਣ ਲੱਗੇ ਇਹ ਤੇ ਤੁਹਾਡੀ ਭਾਵਨਾ ਹੈ ਗੁਰੂ ਦੇ ਪ੍ਰਤੀ। ਮੈਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਮੈਂ ਕਿਹਾ ਗੁਰਮੁਖੋ ਇਹ ਭਾਵਨਾ ਐਵੇਂ ਗੱਲੀ ਬਾਤੀ ਨਹੀਂ ਬਣਦੀ, ਲਾਜੀਕਲੀ ਜਦੋਂ ਸਮਝੋਗੇ ਨਾ ਸਮਝ ਆ ਜਾਏਗੀ ਗੱਲ। ਮੈਂ ਉਹਨਾਂ ਨੂੰ ਪਿਆਰ ਨਾਲ ਬੇਨਤੀ ਕੀਤੀ, ਮੈਂ ਕਿਹਾ ਦੱਸੋ ਦੁਨੀਆਂ ਦਾ ਕੋਈ ਵੀ ਮਹਾਨ ਜੇਤੂ, ਮਹਾਨ ਲੜਾਕਾ ਜਿਸ ਨੂੰ ਤੁਸੀਂ ਆਖਦੇ ਹੋ ਗੁਰੂ ਕਲਗੀਧਰ ਤੋਂ ਇਲਾਵਾ, ਮੈਨੂੰ ਸਮਝਾਓ ਹੋਰ ਕਿਸੇ ਤੀਰ ਅੰਦਾਜ਼ ਦੇ ਤੀਰ ਉੱਤੇ ਸਵਾ ਤੋਲਾ ਸੋਨਾ ਲੱਗਾ ਹੋਵੇ। ਇਹ ਹਿਸਟੋਰੀਕਲ ਫੈਕਟ ਹੈ। ਸ੍ਰੀ ਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਿਤੇ ਮੈਦਾਨੇ ਜੰਗ ਵਿੱਚ ਤੀਰ ਵੀ ਚਲਾਉਂਦੇ ਸਨ ਨਾ, ਹਰੇਕ ਤੀਰ ਦੇ ਨਾਲ ਲਗਭਗ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ। ਸਿੱਖਾਂ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਉਂ? ਜਵਾਬ ਮਿਲਿਆ, ਜੇ ਇਸ ਤੀਰ ਨਾਲ ਕੋਈ ਜ਼ਖਮੀ ਹੋ ਜਾਏ ਤੇ ਉਸਦੇ ਇਲਾਜ ਦਾ ਪ੍ਰਬੰਧ ਹੋ ਜਾਏ, ਤੇ ਜੇ ਕੋਈ ਮਰ ਜਾਏ ਉਸਦੇ ਪਰਿਵਾਰ ਲਈ ਰੋਟੀ ਦਾ ਪ੍ਰਬੰਧ ਹੋਵੇ ਜਾਂ ਉਸਦੇ ਕਫਨ ਦਾ ਪ੍ਰਬੰਧ ਹੋਵੇ। ਕਹਿਣ ਲੱਗੇ ਕੋਈ ਹੋਰ ਉਦਾਹਰਣ? ਮੈਂ ਕਿਹਾ ਹਾਂ ਇੱਕ ਹੋਰ ਸੁਣਾ ਸਕਦਾ, ਸ਼ਾਇਦ ਆਪ ਜੀ ਨੂੰ ਵੀ ਚੇਤੇ ਹੋਵੇਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਵਾਸ ਕਰਦਿਆਂ ਜਦੋਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਸਨ, ਮੁਗਲਾਂ ਨੇ ਪਹਾੜੀ ਰਾਜਿਆਂ ਨੇ ਸਤਿਗੁਰੂ ਉੱਤੇ ਬਾਰ ਬਾਰ ਹਮਲੇ ਕੀਤੇ, ਬਾਰ ਬਾਰ ਹਮਲੇ ਕੀਤੇ, 14 ਜੰਗਾਂ ਹੋਈਆਂ। ਪਹਿਲੀ ਗੱਲ ਤਾਂ ਇਹ, ਲੋਕ ਆਖਦੇ ਨੇ ਦੁਨੀਆਂ ਵਿੱਚ ਨਾ ਜੰਗ ਦਾ ਸਿਰਫ ਆ ਤਿੰਨਾਂ ਵਿੱਚੋਂ ਕੋਈ ਇੱਕ ਕਾਰਨ ਹੋਵੇਗਾ, ਜਾਂ ਜ਼ਰ ਹੋਵੇਗਾ, ਜਾਂ ਜ਼ੋਰੂ ਹੋਵੇਗੀ, ਜਾਂ ਜ਼ਮੀਨ ਕਾਰਨ ਹੋਵੇਗਾ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੀਆਂ 14 ਜੰਗਾਂ ਦਾ ਹੀ ਤੁਸੀਂ ਹਾਲ ਪੜ ਲੈਣਾ। ਕਿਤੇ ਵੀ ਨਾ ਜ਼ਰ ਕਾਰਨ ਸੀ, ਭਾਵ ਪੈਸਾ, ਜੰਗ ਹੋ ਰਿਹਾ ਪਰ ਜੰਗ ਦਾ ਕਾਰਨ ਪੈਸਾ ਨਹੀਂ, ਜੰਗ ਤੇ ਹੋ ਰਿਹਾ ਪਰ ਜੰਗ ਦਾ ਕਾਰਨ ਜ਼ੋਰੂ ਭਾਵ ਇਸਤਰੀ ਨਹੀਂ। ਧਿਆਨ ਕਰਿਓ, ਰਾਮਾਇਣ ਵਿੱਚ ਵੀ ਇੱਕ ਵੱਡੇ ਜੰਗ ਦਾ ਜ਼ਿਕਰ ਹੈ, ਪਰ ਜੇ ਕਿਤੇ ਉਸ ਰਾਮਾਇਣ ਦੇ ਉਸ ਚੈਪਟਰ ਵਿੱਚੋਂ ਤੁਸੀਂ ਦੋ ਔਰਤਾਂ ਦਾ ਜ਼ਿਕਰ ਕੱਢ ਦਿਓ, ਭਾਵ ਜੇ ਲਕਸ਼ਮਣ ਸਰੂਪਨਖਾ ਦਾ ਨੱਕ ਨਾ ਵੱਢਦੇ ਤੇ ਬਦਲੇ ਵਿੱਚ ਰਾਵਣ ਸੀਤਾ ਜੀ ਨੂੰ ਚੁੱਕ ਕੇ ਨਾ ਲੈ ਜਾਂਦਾ ਤਾਂ ਰਾਮਾਇਣ ਦੀ ਜੰਗ ਦਾ ਕੋਈ ਕਾਰਨ ਨਹੀਂ ਸੀ। ਜੰਗ ਤੇ ਹੋਈ, ਕਾਰਨ ਦੋ ਇਸਤਰੀਆਂ। ਮਹਾਭਾਰਤ ਦੀ ਜੰਗ ਵੀ ਹੋਈ, ਬੜੀ ਵੱਡੀ ਜੰਗ ਹੋਈ, ਲੱਖਾਂ ਬੰਦੇ ਮਰੇ, ਸਮਾਜ ਤਬਾਹ ਹੋ ਗਿਆ, ਕਾਰਨ ਜ਼ਮੀਨ ਤੇ ਇਸਤਰੀ। ਜੇ ਕਿਤੇ ਭਗਵਾਨ ਕ੍ਰਿਸ਼ਨ ਦੇ ਕਹਿਣ ਦੇ ਮੁਤਾਬਕ ਜੇ ਕਿਤੇ ਕੌਰਵ ਇਹ ਗੱਲ ਮੰਨ ਜਾਂਦੇ ਬਈ ਪਾਂਡਵਾਂ ਨੂੰ ਸਿਰਫ 5 ਪਿੰਡ ਦੇ ਦੇ, ਇਹ ਆਰਾਮ ਨਾਲ ਬੈਠੇ ਰਹਿਣਗੇ, ਪਰ ਨਾ ਦੁਰਯੋਧਨ ਇੰਨੀ ਗੱਲ ਸੁਣਨ ਲਈ ਵੀ ਮੰਨਣ ਲਈ ਤਿਆਰ ਨਹੀਂ ਸੀ, ਨਹੀਂ ਦਿੱਤੇ। ਜੇ ਦੇ ਦਿੱਤੇ ਗਏ ਹੁੰਦੇ ਜੰਗ ਨਹੀਂ ਸੀ ਹੋਣੀ। ਜਾਂ ਭਰੇ ਦਰਬਾਰ ਵਿੱਚ ਜੇ ਕਿਤੇ ਦੁਰਯੋਧਨ ਦੁਸ਼ਾਸਨ ਦੇ ਰਾਹੀਂ ਕਿਤੇ ਦ੍ਰੋਪਦੀ ਦੀ ਬੇਅਦਬੀ ਕਰਨ ਦਾ ਯਤਨ ਨਾ ਕਰਦਾ ਤਾਂ ਲਾਜ਼ਮੀ ਤੌਰ ਤੇ ਮਹਾਭਾਰਤ ਦੀ ਜੰਗ ਹੋਂਦ ਵਿੱਚ ਨਹੀਂ ਸੀ ਆਉਣੀ। ਪਰ ਗੁਰੂ ਕਲਗੀਧਰ ਜੀ ਮਹਾਰਾਜ ਦੀਆਂ ਜੰਗਾਂ ਦਾ ਇਤਿਹਾਸ ਵਿਚਾਰੋ, 14 ਹੋਈਆਂ। ਕਿਤੇ ਵੀ ਨਾ ਪੈਸਾ ਕਾਰਨ ਸੀ, ਨਾ ਇਸਤਰੀ ਕਾਰਨ ਸੀ, ਨਾ ਜ਼ਮੀਨ ਕਾਰਨ ਸੀ, ਬਲਕਿ ਸਤਿਗੁਰੂ ਨੇ ਪੰਗਾਣੀ ਦੀ ਜੰਗ ਲੜੀ, ਜਿੱਤੀ। ਯਕੀਨ ਜਾਣਿਓ, ਮੈਂ ਜਿਸ ਵੇਲੇ ਉਹਨਾਂ ਜੰਗਾਂ ਦਾ ਹਾਲ ਪੜਦਾ ਨਾ, ਮੇਰੇ ਲੂੰਹ ਕੰਡੇ ਖੜੇ ਹੋ ਜਾਂਦੇ ਨੇ। ਇੱਕ ਪਾਸੇ ਸਿਰਫ 21 ਸਾਲਾਂ ਦਾ ਨੌਜਵਾਨ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਉਮਰ ਹਾਲਾਂ ਪੂਰੀ 21 ਸਾਲ ਨਹੀਂ ਹੋਈ, ਦੂਸਰੇ ਪਾਸੇ 22 ਧਾਰ ਦੇ ਪਹਾੜੀ ਰਾਜੇ, 22 ਧਾਰ ਭਾਵ 22 ਸਟੇਟਾਂ ਦੇ ਮਾਲਕ। ਗੁਰੂ ਕਲਗੀਧਰ ਕੋਲ ਕੋਈ ਸਟੇਟ ਤਾਂ ਨਹੀਂ ਸੀ। ਦੁਨੀਆਦਾਰ ਲੋਕ ਆਖਦੇ ਨੇ, ਜਿਨ੍ਹਾਂ ਨੂੰ ਪੋਲੀਟੀਕਲ ਸਾਇੰਸ ਜਿਨ੍ਹਾਂ ਨੇ ਪੜ੍ਹੀ, ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ, ਜੰਗ ਹੋ ਹੀ ਨਹੀਂ ਸਕਦੀ ਜਦੋਂ ਤੱਕ ਆਪਣੇ ਕੋਲ ਸਟੇਟ ਨਾ ਹੋਵੇ, ਜਾਂ ਸਟੇਟ ਦੀ ਬੈਕਅਪ ਨਾ ਹੋਵੇ, ਆਪਣਾ ਦੇਸ਼ ਨਾ ਹੋਵੇ, ਜਾਂ ਕੋਈ ਦੇਸ਼ ਤੁਹਾਡੀ ਮਦਦ ਤੇ ਨਾ ਖੜਾ ਹੋਵੇ, ਉਦੋਂ ਤੱਕ ਜੰਗ ਹੀ ਨਹੀਂ ਲੜੀ ਜਾ ਸਕਦੀ। ਫੇਰ ਫੌਜਾਂ ਤੇ ਹੋਣ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਫੌਜਾਂ ਦੇ ਨਾਂ ਤੇ ਸਿਰਫ ਪ੍ਰੇਮ ਨਾਲ ਆਪਣਾ ਆਪਾ ਕੁਰਬਾਨ ਕਰਨ ਵਾਲੇ ਕੁਝ ਸਿੱਖ ਮੌਜੂਦ ਨੇ, ਕੁਝ ਸਿੱਖ ਜਿਹੜੇ ਤਨਖਾਹਦਾਰ ਸਨ ਪਠਾਨ, ਉਹ ਤੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੱਦਾਰ ਹੋ ਕੇ ਦੁਸ਼ਮਣਾਂ ਦੇ ਨਾਲ ਰਲ ਗਏ। ਤੁਸੀਂ ਇਤਿਹਾਸ ਜਾਣਦੇ ਹੋ, ਨਾ ਗੁਰੂ ਕਲਗੀਧਰ ਦੇ ਕੋਲ ਕੋਈ ਜ਼ਮੀਨ ਹੈ, ਨਾ ਗੁਰੂ ਕਲਗੀਧਰ ਦੇ ਕੋਲ ਕੋਈ ਦੇਸ਼ ਹੈ, ਨਾ ਗੁਰੂ ਕਲਗੀਧਰ ਦੇ ਕੋਲ ਕੋਈ ਰੈਗੂਲਰ ਫੌਜ ਹੈ, ਸ਼ਾਹੀ ਫੌਜ, ਨਾ ਗੁਰੂ ਕਲਗੀਧਰ ਦੇ ਪਾਸ ਕੋਈ ਰੈਗੂਲਰ ਇਨਕਮ ਹੈ ਜਿਹਦੇ ਆਸਰੇ ਜੰਗ ਲੜਿਆ ਜਾਣਾ ਹੋਵੇ। ਦੂਸਰੇ ਪਾਸੇ 22 ਸਟੇਟਾਂ ਦੇ ਮਾਲਕ, ਜਿਨ੍ਹਾਂ ਵਿੱਚੋਂ 21 ਗੁਰੂ ਕਲਗੀਧਰ ਦੇ ਵਿਰੁੱਧ ਖੜੇ ਨੇ, ਇੱਕ ਨਿਊਟਰਲ ਹੈ। ਪਰ ਜੰਗ ਦਾ ਨਤੀਜਾ ਕੀ ਹੋਇਆ? ਮੈਂ ਸੱਚ ਜਾਣੇ ਬੜਾ ਹੈਰਾਨ ਹੋਇਆ, ਜੰਗ ਹੋਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਆ ਕੇ ਸਿੱਖਾਂ ਨੇ, ਸਤਿਗੁਰੂ ਜੀ ਬੀਤੀ ਰਾਤ ਤੁਹਾਡੇ ਜਿਹੜੇ 500 ਪਠਾਨ ਸਨ ਨਾ, ਤੁਹਾਡੇ ਤਨਖਾਹਦਾਰ ਨੌਕਰ, ਉਹ ਵੀ ਤੁਹਾਨੂੰ ਛੱਡ ਕੇ ਭੱਜ ਗਏ ਨੇ। ਸਿਰਫ ਇੱਕ ਕਾਲੇ ਖਾਂ ਦੇ ਨਾਲ ਕੁਝ ਲੋਕ ਮੌਜੂਦ ਨੇ, ਸੱਚੇ ਪਾਤਸ਼ਾਹ ਗਦਾਰ ਹੋ ਗਏ ਨੇ, ਦੁਸ਼ਮਣਾਂ ਨਾਲ ਮਿਲ ਗਏ ਨੇ, ਤੁਸੀਂ ਕਿਵੇਂ ਲੜੋਗੇ? ਜਿਹੜਾ ਬਚਨ ਅਸੀਂ ਰੋਜ਼ ਰਹਿ ਰਾਸ ਵਿੱਚ ਪੜ੍ਹਦੇ ਹਾਂ ਨਾ, ਬੜਾ ਮਹੱਤਵਪੂਰਨ ਹੈ। ਕਿਤੇ ਗੁਰੂ ਦੀ ਭਾਵਨਾ ਨੂੰ ਸਮਝਣ ਦਾ ਯਤਨ ਕਰਿਓ। ਸਤਿਗੁਰੂ ਦੇ ਬਚਨ ਨੇ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਆਖਣ ਲੱਗੇ, ਕਿਉਂ ਘਬਰਾਉਂਦੇ ਹੋ ਭਾਈ? ਮੇਰੀ ਬਾਂਹ ਫੜਨ ਵਾਲਾ ਅਕਾਲ ਪੁਰਖ ਵਾਹਿਗੁਰੂ ਤਾਂ ਮੈਨੂੰ ਛੱਡ ਕੇ ਕਿਤੇ ਨਹੀਂ ਗਿਆ, ਆਪਾਂ ਉਸਦੇ ਆਸਰੇ ਲੜਨਾ। ਕਮਾਲ ਦੀ ਗੱਲ, 21 ਸਾਲ ਦੀ ਉਮਰ ਦੇ ਦੁਨੀਆਂ ਦੀ ਨਜ਼ਰ ਵਿੱਚ ਨਾ ਤਜਰਬਾ ਕਰ, ਹਾਲਾਂ ਤੱਕ ਸਿੱਖਾਂ ਨੂੰ ਗੁਰੂ ਕਲਗੀਧਰ ਦੀ ਕਮਾਂਡ ਹੇਠਾਂ ਕੋਈ ਜੰਗ ਲੜਨ ਦਾ ਤਜਰਬਾ ਤੇ ਨਹੀਂ ਸੀ ਨਾ। ਜੰਗ ਹੋਈ, ਪਹਾੜੀ ਰਾਜੇ ਹਾਰ ਗਏ, ਗੁਰੂ ਕਲਗੀਧਰ ਜਿੱਤ ਗਏ। ਪਰ ਮੈਂ ਹੋਰ ਹੈਰਾਨ ਹੋਇਆ, ਜਿੱਤਣ ਤੋਂ ਬਾਅਦ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਨੇ ਕਿਸੇ ਪਹਾੜੀ ਰਾਜੇ ਦੀ 1 ਇੰਚ ਜ਼ਮੀਨ ਤੇ ਵੀ ਕਬਜ਼ਾ ਕੀਤਾ ਹੋਵੇ, ਵਰਨਾ ਇਹ ਲੜਾਈ ਦਾ ਸੁਭਾਵਿਕ ਨਤੀਜਾ ਹੈ। ਹਾਰਨ ਵਾਲੀਆਂ ਧਿਰਾਂ ਆਪਣਾ ਸਾਰਾ ਕੁਝ ਗਵਾ ਲੈਂਦੀਆਂ ਨੇ, ਉਹਨਾਂ ਦੇ ਦੇਸ਼ਾਂ ਤੇ, ਜ਼ਮੀਨ ਤੇ, ਮਾਲ ਅਸਬਾਬ ਤੇ, ਸਭ ਦਾ ਸਭ ਉੱਤੇ ਕਬਜ਼ਾ ਜੇਤੂ ਧਿਰ ਦਾ ਹੋ ਜਾਂਦਾ। ਗੁਰੂ ਕਲਗੀਧਰ ਨੇ ਕਬਜ਼ਾ ਕੀਤਾ ਨਹੀਂ, ਕਿਉਂਕਿ ਜ਼ਮੀਨ ਕਾਰਨ ਹੀ ਨਹੀਂ ਸੀ। ਮੈਂ ਸਾਰੀਆਂ ਵਾਰਤਾਵਾਂ ਤੁਹਾਨੂੰ ਇਸ ਲਈ ਸੁਣਾ ਰਿਹਾ ਕਿ ਗੁਰੂ ਕਲਗੀਧਰ ਦੀ ਨਜ਼ਰ ਕਿਹੋ ਜਿਹੀ ਹੈ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਨਜ਼ਰ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹਰ ਵੇਲੇ ਲਟ ਲਟ ਬਲਦੀ ਹੋਈ ਨਜ਼ਰ ਆਉਂਦੀ ਹੈ। ਇਹਨਾਂ ਜੰਗਾਂ ਤੋਂ ਬਾਅਦ ਨਾ ਇੱਕ ਹੋਰ ਜੰਗ ਹੋਈ। ਔਰੰਗਜ਼ੇਬ ਦੀ ਹਜ਼ੂਰੀ ਵਿੱਚ ਜਰਨੈਲ ਸੀ, ਜਰਨੈਲ ਸੈਦ ਖਾਨ। ਸੈਦ ਖਾਨ ਨੇ ਔਰੰਗਜ਼ੇਬ ਦੀ ਹਜ਼ੂਰੀ ਵਿੱਚ ਇਹ ਵਾਅਦਾ ਕਰ ਲਿਆ ਕਿ ਮੈਨੂੰ ਫੌਜਾਂ ਦਿਓ, ਮੈਂ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਨੂੰ ਜਿੱਤ ਕੇ ਗ੍ਰਿਫਤਾਰ ਕਰਕੇ ਫੜ ਕੇ ਲੈ ਕੇ ਆਵਾਂਗਾ। ਹੁਣ ਫੌਜਾਂ ਲੈ ਕੇ ਤੁਰਿਆ ਆਉਂਦਾ, ਮਨ ਵਿੱਚ ਖਿਆਲ ਆਇਆ ਰਾਹ ਵਿੱਚ ਸਡੌਰੇ ਕੋਲੋਂ ਮੈਂ ਲੰਘਣਾ, ਤੇ ਸਡੌਰੇ ਵਿੱਚ, ਹਰਿਆਣੇ ਵਿੱਚ ਰਹਿ ਗਿਆ ਪਿੰਡ, ਸਡੌਰੇ ਵਿੱਚ ਮੇਰੀ ਭੈਣ ਤੇ ਪਣਵਈਆ ਵੱਸਦੇ ਨੇ, ਪੀਰ ਬੁੱਧੂ ਸ਼ਾਹ ਤੇ ਉਸਦੀ ਬੇਗਮ ਨਸੀਰਾਂ। ਨਸੀਰਾਂ ਇਸ ਸੈਦ ਖਾਨ ਦੀ ਭੈਣ ਸੀ। ਜਿਸ ਵੇਲੇ ਲੰਘਣ ਲੱਗਿਆ ਮਿਲਣ ਆਇਆ ਨਾ, ਤੇ ਪੀਰ ਬੁੱਧੂ ਸ਼ਾਹ ਨੇ ਆਖਿਆ, ਸੈਦ ਖਾਨ ਬਈ ਤੂੰ ਬੜੀ ਗਲਤੀ ਕੀਤੀ, ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਤਾਂ ਖੁਦਾ ਦਾ ਰੂਪ ਨੇ, ਤੂੰ ਕਿਸੇ ਦੁਨਿਆਵੀ ਰਾਜੇ ਨਾਲ ਲੜ, ਗੱਲ ਸਮਝ ਵਿੱਚ ਆਉਂਦੀ ਹੈ, ਰੱਬੀ ਰੂਪ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੂੰ ਤੂੰ ਫੜਨ ਦਾ ਵਾਅਦਾ ਦੇ ਕੇ ਤੁਰਿਆ, ਇਹ ਗੱਲ ਤੇਰੇ ਕੋਲੋਂ ਹੋਣੀ ਨਹੀਂ। ਤੇ ਦੂਸਰਾ ਇੱਕ ਕਲੰਕ ਹੋਰ ਜ਼ਰੂਰ ਮੱਥੇ ਤੇ ਲਵਾ ਲਏਗਾ ਕਿ ਤੂੰ ਖੁਦਾ ਰੂਪ ਗੁਰੂ ਕਲਗੀਧਰ ਨਾਲ ਜੰਗ ਲੜਨ ਚੱਲਿਆ। ਅੱਛਾ, ਉਸਦੀ ਸਿੱਖਿਆ ਦਾ ਅਸਰ ਹੋਇਆ। ਸੈਦ ਖਾਨ ਨੇ ਮਨ ਵਿੱਚ ਵਿਚਾਰਿਆ, ਜੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸੱਚਮੁੱਚ ਖੁਦਾ ਦਾ ਰੂਪ ਨੇ ਤੇ ਉਹਨਾਂ ਨੂੰ ਸਾਰਿਆਂ ਵਿੱਚ ਖੁਦਾ ਨਜ਼ਰ ਆਉਂਦਾ, ਫਿਰ ਨਾ ਇੱਕ ਵਾਰ ਮੈਦਾਨੇ ਜੰਗ ਵਿੱਚ ਮੇਰੇ ਸਨਮੁਖ ਆ ਕੇ ਮੈਨੂੰ ਦਰਸ਼ਨ ਦੇਣ। ਦੇਖੋ ਇਤਿਹਾਸ ਹੈ, ਸੈਦ ਖਾਂ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਦੇ ਬਾਹਰ ਬਾਹਰ ਪਹੁੰਚਿਆ, ਸਿੱਖਾਂ ਨੇ ਵੀ ਤਿਆਰੀ ਕਰ ਲਈ। ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਆਗੂ, ਸੈਨਾਪਤੀ, ਚੀਫ ਕਮਾਂਡਰ, ਸਭ ਤੋਂ ਅੱਗੇ ਖੜੇ ਨੇ। ਜੰਗ ਬਿਲਕੁਲ ਸ਼ੁਰੂ ਹੋਣ ਵਾਲਾ ਹੈ, ਜਦੋਂ ਅਚਾਨਕ ਸਿੱਖਾਂ ਨੇ ਵੇਖਿਆ ਕਿ ਸਤਿਗੁਰੂ ਇਕੱਲੇ ਬਿਨਾਂ ਕੁਝ ਕਿਹਾ ਘੋੜਾ ਦੌੜਾ ਕੇ ਨਾ ਸਿੱਧੇ ਦੁਸ਼ਮਣਾਂ ਦੀ ਫੌਜ ਵੱਲ, ਜਿੱਥੇ ਸੈਦ ਖਾਂ ਖੜਾ ਸੀ ਨਾ ਉਸਦੇ ਕੋਲ ਜਾ ਪਹੁੰਚੇ ਤੇ ਉਸਦੇ ਸਨਮੁਖ ਖੜੇ ਹੋ ਕੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੇ, ਸ਼ਾਇਦ ਕਹਾਂ ਬਈ ਤੂੰ ਯਾਦ ਕਰਦਾ ਸੈ, ਦੱਸ ਤੂੰ ਜੰਗ ਕਰਨ ਆਇਆ ਨਾ, ਮੈਂ ਤੇਰੇ ਕੋਲ ਹਾਜ਼ਰ ਹਾਂ ਕਰ ਵਾਰ। ਹੁਣ ਵਾਰ ਕੌਣ ਕਰੇ? ਸ਼ਾਇਦ ਖਾਂ ਘੋੜੇ ਤੋਂ ਉਤਰਿਆ, ਉਤਰ ਕੇ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਤੇ ਉਸਨੇ ਮੱਥਾ ਟੇਕਿਆ ਤੇ ਜਿਹੜੇ ਬਚਨ ਉਸਨੇ ਆਖੇ ਨਾ ਬੜੇ ਮਹੱਤਵਪੂਰਨ ਹੈ। ਉਹ ਕਹਿੰਦਾ ਖੁਦਾ ਆਇਦ, ਖੁਦਾ ਆਇਦ, ਖੁਦਾ ਆ ਪਾਇਆ ਚੱਲ ਕੇ ਮੇਰੇ ਕੋਲ, ਮੈਂ ਕਿਵੇਂ ਇਸ ਨੂੰ ਕਤਲ ਕਰ ਦਿਆਂ। ਇਹਨਾਂ ਕਹਿੰਦਿਆਂ ਹੋਇਆ ਨਾ ਮੱਥਾ ਟੇਕ ਕੇ ਆਪਣੇ ਫੌਜਾਂ ਦੀ ਕਮਾਂਡਿੰਗ ਛੱਡ ਕੇ ਜੰਗਲ ਵੱਲ ਨੂੰ ਚਲਾ ਗਿਆ। ਤੁਸੀਂ ਦੁਨੀਆਂ ਦੇ ਕਿਸੇ ਹੋਰ ਜਰਨੈਲ ਦੀ ਇਹੋ ਜਿਹੀ ਹਾਲਤ, ਇਹੋ ਜਿਹੀ ਗੱਲ ਪੜ੍ਹੀ? ਜੰਗ ਲੜਦੇ ਨੇ ਸਿਰਫ ਇਸ ਲਈ ਤਾਂ ਕਿ ਜ਼ੁਲਮ ਦਾ ਨਾਸ਼ ਕਰਨਾ, ਤਾਂ ਕਿ ਦੱਬੀਆਂ ਕੁਚਲੀਆਂ ਕੌਮਾਂ ਨੂੰ ਹਿੰਮਤ ਦੇਣੀ ਹੈ, ਹਿੰਮਤ ਨਾਲ ਜੰਗ ਦਾ, ਜਬਰ ਦਾ, ਜ਼ੁਲਮ ਦਾ ਮੁਕਾਬਲਾ ਕਰ ਸਕਣ, ਆਜ਼ਾਦੀ ਲੈ ਸਕਣ। ਪਰ ਇਸ ਲਈ ਨਹੀਂ ਕਿ ਕਿਸੇ ਨੂੰ ਦੁਸ਼ਮਣ ਸਮਝਦੇ ਨੇ। ਮੈਂ ਫਿਰ ਦੁਹਰਾਉਣਾ, ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਇਹ ਵਾਲੀ ਅਵਸਥਾ ਸਿਰਫ ਉਦੋਂ ਹਾਸਲ ਹੁੰਦੀ ਹੈ ਜਦੋਂ ਹਿਰਦੇ ਵਿੱਚ ਰੱਬੀ ਪਿਆਰ ਹੋਵੇ। ਮੈਂ ਫਿਰ ਦੁਹਰਾ ਕੇ ਆਖਣਾ, ਹਿਰਦੇ ਵਿੱਚ ਰੱਬੀ ਪਿਆਰ ਹੋਵੇ। ਰੱਬੀ ਪਿਆਰ ਨਾਲ ਨਾ ਜਗਤ ਵਿੱਚ ਚੱਲਦਿਆਂ ਹੋਇਆਂ ਫਿਰ ਹਰ ਹਾਲ, ਹਰ ਪਾਸੇ, ਹਰ ਵੇਲੇ ਇਸੇ ਤਰ੍ਹਾਂ ਹੀ ਲੱਗੇਗਾ ਜਿਵੇਂ ਪਿਓ ਆਪਣੇ ਬੱਚੇ ਦੀ ਸੰਭਾਲ ਕਰਦਾ ਨਾ, ਕਿਤੇ ਉਸਨੂੰ ਡਿੱਗਣ ਨਹੀਂ ਦਿੰਦਾ, ਡੋਲਣ ਨਹੀਂ ਦਿੰਦਾ, ਡੁੱਬਣ ਨਹੀਂ ਦਿੰਦਾ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਐਸੇ ਬਚਨ ਫਰਮਾਨ ਕਰਦੇ ਨੇ ਜੀ। ਦੁਬਾਰਾ,
ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ, ਮੰਜ ਮੁਹੱਬਤ ਤੇਰੀ।
ਸਤਿਗੁਰੂ ਜੀ ਫਰਮਾਨ ਕਰਦੇ ਨੇ ਮੇਰੇ ਪਿਆਰੇ ਪ੍ਰਭੂ, ਮੈਂ ਵੀ ਇਸ ਜਗਤ ਰੂਪ ਨਦੀ ਵਿੱਚ ਚੱਲ ਰਿਹਾ ਜਿਹਦੇ ਵਿੱਚ ਬੇਹੱਦ ਵਿਕਾਰਾਂ ਨਾਲ ਭਰਿਆ ਹੋਇਆ ਚਿੱਕੜ ਹੈ, ਪਰ ਨਾ ਮੇਰਾ ਪੈਰ ਚਿੱਕੜ ਵਿੱਚ ਨਹੀਂ ਖੁੱਭਦਾ। ਕਿਉਂ? ਕਿਉਂਕਿ ਤੇਰੀ ਮੁਹੱਬਤ ਨੇ, ਤੇਰੇ ਪ੍ਰੇਮ ਨੇ, ਤੇਰੇ ਪਿਆਰ ਨੇ ਮੈਨੂੰ ਸਦਾ ਇਸ ਚਿੱਕੜ ਤੋਂ ਬਚਾ ਕੇ ਰੱਖਿਆ ਹੋਇਆ। ਸੌਖੇ ਲਫ਼ਜ਼ਾਂ ਵਿੱਚ, ਇਸ ਜਗਤ ਵਿੱਚ ਆ ਕੇ ਨਾ ਵਿਕਾਰਾਂ ਕੋਲੋਂ ਕੋਈ ਬਚ ਜਾਏ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਜਗਤ ਤੇ ਅੰਨੇ ਲੋਕਾਂ ਨਾਲ ਭਰਿਆ ਹੋਇਆ ਹੈ, ਜਿਵੇਂ ਅੰਨਾ ਜਿੰਨਾ ਮਰਜ਼ੀ ਯਤਨ ਕਰੇ ਪਰ ਉਹ ਠੋਕਰਾਂ ਖਾਣ ਤੋਂ ਬਚ ਨਹੀਂ ਨਾ ਸਕਦਾ। ਇਸੇ ਤਰ੍ਹਾਂ ਅਸੀਂ ਅੰਨੇ ਮਨੁੱਖ ਵੀ, ਅੰਨੇ ਇਸ ਲਈ ਐਸਾ ਨਹੀਂ ਕਿ ਸਾਡੇ ਕੋਲ ਅੱਖਾਂ ਨਹੀਂ ਹੈਗੀਆਂ, ਪਰ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਪੜ੍ਹਿਓ, ਗੁਰੂ ਆਖਦੇ ਨੇ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ। ਉਹ ਅੰਨੇ ਨਹੀਂ ਜਿਨ੍ਹਾਂ ਦੇ ਚਿਹਰੇ ਤੇ ਕਿਤੇ ਅੱਖਾਂ ਨਹੀਂ ਹੁੰਦੀਆਂ, ਉਹ ਅੰਨੇ ਨਹੀਂ ਜੇ ਹੁੰਦੇ, ਅੰਨੇ ਕੁਝ ਹੋਰ ਨੇ। ਅੰਧੇ ਸਹੀ ਨਾਨਕਾ ਜੇ ਖਸਮੋਂ ਗੁੱਥੇ ਜਾਹੇ, ਜਿਹੜੇ ਖਸਮ ਤੋਂ ਘੁੱਥ ਗਏ ਨਾ, ਘੁਸ ਗਏ, ਜਿਨ੍ਹਾਂ ਨੂੰ ਜਗਤ ਵਿੱਚ ਵਸਦਿਆਂ, ਜਗਤ ਵਿੱਚ ਵਸਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨਜ਼ਰ ਨਹੀਂ ਆਈ, ਅਸਲੀ ਅੰਨੇ ਤੇ ਉਹ ਨੇ। ਪਰ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਹ ਮੇਰੇ ਪਿਆਰੇ ਪ੍ਰਭੂ, ਜਗਤ ਵਿੱਚ ਵਿਕਾਰਾਂ ਦਾ ਚਿੱਕੜ ਹੈ, ਬੜਾ ਜ਼ਬਰਦਸਤ ਹੈ, ਤੁਰਿਆ ਨਹੀਂ ਜਾਂਦਾ। ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਆਖਦੇ ਨੇ, ਹਮ ਦੇਖਾ ਤੈਂ ਹੈ ਡੂਬੀ ਅਲੇ, ਪੰਖ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤੈਂ ਡੂਬੀ ਅਲੇ। ਆਈ ਹੈਵ ਸੀਨ, ਮੈਂ ਵੇਖਿਆ, ਹਜ਼ਾਰਾਂ ਨਹੀਂ ਲੱਖ ਲੱਖਾਂ ਬੰਦੇ ਇਸ ਮੋਹ ਦੇ ਚਿੱਕੜ ਵਿੱਚ ਡੁੱਬ ਗਏ, ਪਰ ਮਹਾਰਾਜ ਗੁਰੂ ਅਰਜਨ ਦੇਵ ਆਖਦੇ ਨੇ ਮੇਰੇ ਪਿਆਰੇ ਪ੍ਰਭੂ ਮੈਂ ਨਹੀਂ ਡੁੱਬਦਾ, ਮੇਰਾ ਪੈਰ ਚਿੱਕੜ ਵਿੱਚ ਨਹੀਂ ਫਸਦਾ, ਮੈਂ ਨਦੀ ਆਰਾਮ ਨਾਲ ਤਰ ਜਾਂਦਾ, ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਮੁਹੱਬਤ ਵਸਦੀ ਹੈ ਤੇ ਤੇਰੀ ਇਸ ਮੁਹੱਬਤ ਨੇ ਮੈਨੂੰ ਹਰ ਵੇਲੇ ਆਪਣਾ ਜਾਣ ਕੇ ਇਹਨਾਂ ਵਿਕਾਰਾਂ ਤੋਂ ਬਚਾਇਆ ਹੋਇਆ।
ਤਉ ਸਹਚਰਨੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ।
ਤੈ ਸਹਿ ਦੇ ਨਾਲ ਭਾਵ ਐ ਮੇਰੇ ਪਿਆਰੇ ਪ੍ਰਭੂ ਤੂੰ ਮੇਰਾ ਮਾਲਕ ਹੈ, ਤੇਰੇ ਨਾਲ ਮੇਰਾ ਹਿਰਦਾ ਸੀਤਾ ਹੋਇਆ ਹੈ। ਤਉ ਸਹਿ ਚਰਨੀ ਮੈਂਡਾ ਹੀੜਾ ਸੀਤਮ, ਸੀਤਮ ਸੀਤਾ, ਸੀਤਾ ਪ੍ਰੋਤਾ ਜੁੜਿਆ ਹੋਇਆ, ਜਿਵੇਂ ਕੱਪੜੇ ਨੂੰ ਕੱਪੜੇ ਨਾਲ ਸੀ ਦਈਏ ਤੇ ਜੁੜ ਜਾਂਦਾ ਨਾ। ਹੁਣ ਨਾ ਉਹਨਾਂ ਲੋਕਾਂ ਨੂੰ ਸ਼ਾਇਦ ਮੁਸ਼ਕਲ ਨਹੀਂ ਆਏਗੀ ਇਹ ਗੱਲ ਸਮਝਣ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਹੜੇ ਆਹ ਬਚਨ ਨੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਇਸਦਾ ਕੀ ਅਰਥ ਹੈ? ਵਰਨਾ ਪੁਰਾਣੇ ਜ਼ਮਾਨੇ ਵਿੱਚ ਨਾ ਬਹੁਤ ਵਾਰ ਲੋਕ ਕੁਝ ਹੋਰ ਹੀ ਅਰਥ ਕਰਦੇ ਰਹੇ। ਸੀਤੋ ਸੀਤਾ ਦਾ ਭਾਵ ਰਾਮ ਸੀਤਾ ਦਾ ਕਰਨ ਲੱਗ ਪਏ, ਨਹੀਂ, ਜਿਸ ਦਾ ਭਾਵ ਸਿਰਫ ਇੰਨਾ ਹੀ ਸੀ ਕਿ ਹਿਰਦਾ ਸੀਤਾ ਹੋਇਆ ਹੈ, ਪ੍ਰੋਤਾ ਹੋਇਆ, ਜੁੜਿਆ ਹੋਇਆ, ਫਿਕਸ ਹੈ। ਤਉ ਸਹਿ ਚਰਨੀ ਮੈਂਡਾ ਹੀੜਾ ਸੀਤਮ, ਇਸੇ ਲਈ ਤੇਰਾ ਪਿਆਰ ਹੀ ਮੇਰੇ ਲਈ ਤੁਲ ਹੈ, ਤੇਰਾ ਪ੍ਰੇਮ ਹੀ ਮੇਰੇ ਲਈ ਬੇੜੀ ਹੈ, ਜਿਸ ਬੇੜੀ ਤੇ ਚੜ ਕੇ ਮੈਂ ਇਸ ਭਵ ਸਾਗਰ ਸੰਸਾਰ ਨੂੰ ਪਾਰ ਕਰ ਲੈਣਾ।
ਮਹੱਲਾ ਪੰਜਵਾ ਜਿਨ੍ਹਾਂ ਦੀ ਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ।
ਵਾਹ, ਕੀ ਇਹ ਪ੍ਰੇਮ ਹਾਸਲ ਕੀਤਾ ਜਾ ਸਕਦਾ? ਦੇਖੋ ਗੁਰੂ ਨਾਨਕ ਵਰਗਾ ਤਾਂ ਕੋਈ ਵਿਰਲਾ ਹੀ ਹੋਵੇਗਾ ਜਿਹੜੇ ਸ਼ੁਰੂਆਤ ਤੋਂ ਹੀ ਜਨਮ ਤੋਂ ਹੀ ਪ੍ਰਭੂ ਦੇ ਰੰਗ ਵਿੱਚ ਰੰਗੇ ਰਹੇ। ਪਰ ਅਸੀਂ ਸਾਰੇ ਜੀਵ ਜਿਨ੍ਹਾਂ ਨੇ ਆ ਕੇ ਸਿੱਖਣਾ ਇਸ ਜਗਤ ਵਿੱਚ ਕਿ ਵਾਹਿਗੁਰੂ ਨੂੰ ਪ੍ਰੇਮ ਕਰਨਾ ਚਾਹੀਦਾ, ਵਾਹਿਗੁਰੂ ਦੇ ਪ੍ਰੇਮ ਦੇ ਨਾਲ ਜਗਤ ਨਦੀ ਸੌਖੀ ਤਰੀ ਜਾਂਦੀ ਹੈ, ਸਿੱਖਿਆ ਜਾ ਸਕਦਾ? ਮਹਾਰਾਜ ਸਤਿਗੁਰੂ ਆਖਦੇ ਨੇ ਹਾਂ, ਜਗਤ ਵਿੱਚ ਐਸੇ ਗੁਰਮੁਖ ਹੈਨ ਜਿਨ੍ਹਾਂ ਨੂੰ ਵੇਖਣ ਨਾਲ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਨਾ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਆ ਵਸਦਾ, ਦੁਰਮਤ ਭੈੜੀ ਮਤ ਭੈੜੇ ਖਿਆਲ ਨੀਵੇਂ ਖਿਆਲ ਦੂਰ ਹੋ ਜਾਂਦੇ ਨੇ।
ਮਿੱਤਰ ਸਾਡੜੇ ਸੇਈ ਹਉ ਟੁੜੇਤੀ ਜਗ ਸਭਾਇਆ ਜਨ ਨਾਨਕ ਵਿਰਲੇ ਕੇਈ।
ਤਾਂ ਫਿਰ ਭਾਈ ਅਸਲੀ ਮਿੱਤਰ ਤਾਂ ਉਹ ਹੋਏ ਨਾ ਜਿਨ੍ਹਾਂ ਦੇ ਦੇਖਣ ਨਾਲ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ, ਜਿਨ੍ਹਾਂ ਦੀ ਸੰਗਤ ਵਿੱਚ ਆ ਕੇ ਦੁਰਮਤ ਦਾ ਨਾਸ ਹੋ ਜਾਏ। ਬੜੇ ਸਾਵਧਾਨ ਰਿਹਾ ਜੇ, ਕਈ ਵਾਰ ਲੱਗਦਾ ਇਸੇ ਤਰ੍ਹਾਂ ਹੀ, ਬਾਰਾਂ ਦੇਖਣ ਨੂੰ ਬੜਾ ਸੋਹਣਾ ਗੁਰਮੁਖ ਹੈ, ਗੁਰਮੁਖੀ ਸ਼ਕਲ ਵਾਲਾ ਹੈ, ਪਰ ਬਹੁਤ ਵਾਰ ਨਾ ਇਹ ਤਾਂ ਸਿਰਫ ਦਿਖਾਵੇ ਲਈ ਧਾਰਨ ਕੀਤਾ ਹੁੰਦਾ ਹੈ। ਇਸ ਲਈ ਬੜੇ ਸਾਵਧਾਨ ਰਹਿਣਾ, ਅਸਲੀ ਗੁਰਮੁਖਾਂ ਨੂੰ ਲੱਭੋ ਜਿਨ੍ਹਾਂ ਦੇ ਪਾਸ ਬੈਠਿਆਂ ਦੁਰਮਤ ਦਾ ਨਾਸ ਹੋ ਜਾਏ, ਉਹੀ ਅਸਲੀ ਮਿੱਤਰ ਨੇ। ਮਹਾਰਾਜ ਆਖਦੇ ਨੇ ਮੈਂ ਸਾਰੇ ਜਗਤ ਵਿੱਚ ਲੱਭ ਰਿਹਾ, ਪਰ ਕੁਝ ਵਿਰਲੇ ਲੋਕ ਨੇ ਜਿਹੜੇ ਸੱਚਮੁੱਚ ਵਿਕਾਰਾਂ ਉੱਤੇ ਕਾਬੂ ਪਾ ਚੁੱਕੇ ਹੋਣ। ਭਾਈ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਵਿੱਚ ਬੈਠ, ਉਹਨਾਂ ਦੇ ਦਰਸ਼ਨ ਕਰ, ਤਾਂ ਕਿ ਤੇਰੀ ਵੀ ਦੁਰਮਤ ਦਾ ਨਾਸ ਹੋ ਜਾਏ।
ਪੌੜੀ ਆਵੈ ਸਾਹਿਬ ਚਿੱਤ ਤੇਰਿਆ ਭਗਤਾ ਡਿੱਠਿਆ।
ਵਾਹ ਵਾਹ, ਸਾਹਿਬ ਚੇਤੇ ਆਉਂਦਾ ਮੇਰੇ ਪਿਆਰੇ ਪ੍ਰਭੂ ਤੇਰਿਆਂ ਭਗਤਾਂ ਨੂੰ ਵੇਖ ਕੇ, ਸੱਚ ਜਾਣਿਓ ਦੂਰ ਵਿਦੇਸ਼ਾਂ ਵਿੱਚ ਰਹਿੰਦਿਆਂ ਨਾ ਮਨ ਵਿੱਚ ਇੱਕ ਤੜਪ ਬਣੀ ਰਹਿੰਦੀ ਹੈ, ਕਦੋਂ ਦਰਸ਼ਨ ਕਰੀਏ ਪਾਵਨ ਸਥਾਨ ਦੇ, ਕਿ ਪਾਵਨ ਸਥਾਨ ਦੀ ਪਾਵਨਤਾ, ਸ੍ਰੀ ਦਰਬਾਰ ਸਾਹਿਬ ਦੀ ਮਹਾਨਤਾ, ਜਿਵੇਂ ਆਹ ਤੁਸੀਂ ਵੇਖੋਗੇ ਆਲੇ ਦੁਆਲੇ ਸੜਕਾਂ ਤੇ ਬੋਰਡ ਲੱਗੇ ਹੋਏ ਨੇ ਗੋਲਡਨ ਟੈਂਪਲ, ਕੀ ਗੋਲਡਨ ਦਿਸਣ ਕਰਕੇ ਮਹਾਨਤਾ ਇਸ ਲਈ ਖਿੱਚ ਪੈਂਦੀ? ਨਹੀਂ, ਪਰ ਇੱਥੇ ਆ ਕੇ ਨਾ ਅਨੋਖਾ ਹੀ ਰੰਗ ਚੜਦਾ ਹੈ। ਕਦੇ ਵੇਖੋ ਤਾਂ ਸਹੀ, ਅੰਮ੍ਰਿਤ ਵੇਲੇ ਪਿਆਰ ਨਾਲ ਰੰਗੇ ਹੋਏ, ਜਿਸ ਵੇਲੇ ਸਤਿਗੁਰੂ ਦੀ ਸਵਾਰੀ ਆਉਂਦੀ ਹੈ ਨਾ, ਯਕੀਨ ਜਾਣਿਓ ਵੈਰਾਗ ਦੇ ਫੁਹਾਰੇ ਛੁੱਟਦੇ ਨੇ। ਆਲੇ ਦੁਆਲੇ ਖੜੇ ਹੋਏ ਸਭ ਲੋਕ ਉਸ ਪ੍ਰੇਮ ਰੰਗ ਵਿੱਚ ਰੰਗੇ ਹੋਏ, ਮੇਰੇ ਵਰਗੇ ਪੱਥਰ ਦਿਲ ਇਨਸਾਨ ਨੂੰ ਵੀ ਪ੍ਰੇਮ ਰੰਗ ਵਿੱਚ ਰੰਗ ਦਿੰਦੇ ਨੇ। ਇਸ ਲਈ ਇਹ ਮੇਰੇ ਪਿਆਰੇ ਪ੍ਰਭੂ, ਤੇਰੇ ਪਿਆਰੇ ਭਗਤਾਂ ਨੂੰ ਵੇਖ ਕੇ ਨਾ ਸਾਹਿਬ ਚੇਤੇ ਆਉਂਦਾ ਹੈ ਜੀ।
ਮਨ ਕੀ ਕੱਟੀਐ ਮੈਲ, ਸਾਧ ਸੰਗ ਉੱਠਿਆ।
ਫਿਰ ਐਸੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਮਨ ਦੀ ਮੈਲ ਲੱਥ ਜਾਂਦੀ ਹੈ, ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ।
ਜਨਮ ਮਰਨ ਭਉ ਕੱਟੀਐ, ਜਨ ਕਾ ਸ਼ਬਦ ਜਪ।
ਵਾਹ ਵਾਹ, ਜਨ ਕਾ ਸ਼ਬਦ ਜਪ, ਧਿਆਨ ਨਾਲ ਸਮਝੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਨਾ ਲਫ਼ਜ਼ ਜਨ ਬਹੁਤ ਵਾਰ ਗੁਰੂ ਵਾਸਤੇ ਵੀ ਆਇਆ ਹੈ। ਰਹਿਰਾਜ ਸਾਹਿਬ ਦਾ ਇਹ ਸ਼ਬਦ ਪੜਿਓ, ਦੁਬਾਰਾ ਧਿਆਨ ਨਾਲ ਪੜਿਓ। ਹਰ ਕੇ ਜਨ, ਹਰ ਕੇ ਜਨ ਕਿਸ ਨੂੰ ਆਖਿਆ ਜਾ ਰਿਹਾ? ਸਤਿਗੁਰ, ਸਤਪੁਰਖਾ ਬਿਨਾ ਕਰੋਂ ਗੁਰਪਾਸ, ਜਿਹਨੂੰ ਗੁਰੂ ਕਹਿ ਰਹੇ ਨੇ, ਜਿਹਨੂੰ ਸਤਿਗੁਰ ਕਹਿ ਰਹੇ ਨੇ, ਜਿਹਨੂੰ ਸਤਪੁਰਖ ਕਹਿ ਰਹੇ ਨੇ, ਉਸੇ ਨੂੰ ਹੀ ਹਰ ਕਾ ਜਾਣ ਕਹਿ ਰਹੇ ਨੇ। ਗੁਰੂ ਹੀ ਅਸਲੀ ਹਰ ਕਾ ਜਾਣ ਹੈ। ਜਿਸ ਦਾ ਸ਼ਬਦ ਸੁਣ ਕੇ, ਜਿਸ ਦੀ ਸਿੱਖਿਆ ਸੁਣ ਕੇ, ਜਿਸ ਦੇ ਦਿੱਤੇ ਹੋਏ ਨਾਮ ਸ਼ਬਦ ਨੂੰ ਸੁਣ ਕੇ ਸੱਚਮੁੱਚ ਨਾ ਬੰਧਨ ਕੱਟੇ ਜਾਂਦੇ ਨੇ, ਜਿਸ ਦੇ ਦਿੱਤੇ ਹੋਏ ਸ਼ਬਦ ਨੂੰ ਜਪ ਕੇ ਜਨਮ ਮਰਨ ਕੱਟਿਆ ਜਾਂਦਾ ਹੈ।
ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ।
ਐਸੇ ਸੰਤ ਜਨ ਗੁਰੂ ਦੇ ਦੁਆਲੇ ਜੁੜੇ ਹੋਏ, ਐਸੇ ਗੁਰਮੁਖ ਜਨ ਸੱਚਮੁੱਚ ਬੰਧਨ ਕੱਟ ਦਿੰਦੇ ਨੇ, ਤੇ ਉਹਨਾਂ ਦੇ ਬੰਧਨ ਕੱਟਣ ਨਾਲ ਯਮਦੂਤ ਵੀ ਛੁਪ ਜਾਂਦੇ ਨੇ, ਨੇੜੇ ਨਹੀਂ ਆਉਂਦੇ।
ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ।
ਵਾਹ ਵਾਹ ਮੇਰੇ ਪਿਆਰੇ ਪ੍ਰਭੂ, ਜਿਸ ਪ੍ਰਭੂ ਦੀ ਸਾਰੀ ਇਹ ਜਗਤ ਸ੍ਰਿਸ਼ਟੀ ਧਾਰਨ ਕੀਤੀ ਹੋਈ ਹੈ, ਬਣਾਈ ਹੋਈ ਹੈ, ਉਸ ਨਾਲ ਰੰਗ ਭਾਵ ਪ੍ਰੇਮ ਬਣਾ ਦਿੰਦੇ ਨੇ ਐਸੇ ਗੁਰਮੁਖ ਪਿਆਰੇ।
ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ।
ਵਾਹ ਵਾਹ, ਅਗਮ ਅਪਾਰ ਪ੍ਰਭੂ ਦਾ ਥਾਨ ਸਭ ਤੋਂ ਉੱਚੇ ਤੋਂ ਉੱਚਾ ਹੈ, ਉਸ ਪ੍ਰਭੂ ਨਾਲ ਪ੍ਰੇਮ ਬਣ ਜਾਂਦਾ ਹੈ।
ਰੈਨ ਦਿਨ ਸਕਾਰ ਜੋੜ ਸਾਸ ਸਾਸ ਧਿਆਈਐ।
ਵਾਹ ਵਾਹ, ਇਸ ਲਈ ਹੇ ਭਾਈ, ਜੇ ਤੁਸੀਂ ਵੀ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹੋ, ਰਾਤ ਦਿਨ ਹੱਥ ਜੋੜ ਕੇ, ਵੈਸੇ ਤੁਸੀਂ ਧਿਆਨ ਕਰੋ ਜ਼ਰਾ, ਫਿਜ਼ੀਕਲੀ ਇਹ ਗੱਲ ਸੰਭਵ ਹੈਗੀ? ਬੰਦੇ ਨੇ ਕੰਮ ਨਹੀਂ ਕਰਨਾ, ਆਰਾਮ ਨਹੀਂ ਕਰਨਾ, ਹੱਥ ਜੋੜੇ ਜਾ ਸਕਦੇ ਨੇ ਹਰ ਵੇਲੇ? ਭਾਵ ਹੈ ਤੇਰੇ ਮਨ ਵਿੱਚ ਨਿਮਰਤਾ ਬਣੀ ਰਵੇ, ਨਿਮਰਤਾ ਭਾਵ ਨਾਲ 24 ਘੰਟੇ ਨਿਮਰਤਾ ਪ੍ਰੇਮ ਨਾਲ ਤੂੰ ਹੱਥ ਜੋੜ ਕੇ ਭਾਵ ਨਿਮਰਤਾ ਨਾਲ ਪ੍ਰੇਮ ਨਾਲ ਵਾਹਿਗੁਰੂ ਨੂੰ ਜਪਦਾ ਰਹੇ, ਸਵਾਸ ਸਵਾਸ ਜਪਦਾ ਰਹੇ।
ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ।
ਤਾਂ ਫਿਰ ਪ੍ਰਭੂ ਜਦੋਂ ਦਿਆਲੂ ਹੋ ਜਾਂਦਾ ਹੈ ਨਾ, ਤਾਂ ਫਿਰ ਭਗਤ ਜਨਾਂ ਦੀ ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸਦਾ ਪ੍ਰੇਮ ਮਿਲ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਆਪਾਂ ਸਮਾਪਤੀ ਕਰੀਏ। ਮੈਂ ਆਪ ਸਾਰਿਆਂ ਦਾ, ਸਮੂਹ ਸਿੰਘ ਸਾਹਿਬਾਨ ਦਾ, ਸਮੂਹ ਪ੍ਰਬੰਧਕ ਵੀਰਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ, ਜਿਨ੍ਹਾਂ ਨੇ ਦੂਰ ਦੁਰਾਡੇ ਬੈਠਿਆਂ ਹੋਇਆਂ ਵੀ ਪੁਕਾਰ ਸੁਣ ਕੇ ਪ੍ਰੇਮ ਨਾਲ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਹੁਕਮ ਕੀਤਾ ਅਤੇ ਸੰਗਤ ਦੀ ਸੇਵਾ ਕਰਨ ਦੇ ਲਈ ਇਹ ਸੁਭਾਗ ਅਵਸਰ ਬਣਾਇਆ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਕਰਨ। ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ, ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਪ੍ਰੇਮ ਨਾਲ ਜੋੜੀ ਰੱਖਣ। ਸਤਿਗੁਰੂ ਪਾਤਸ਼ਾਹ ਜਦੋਂ ਫਿਰ ਕਿਰਪਾ ਕਰਨਗੇ, ਫਿਰ ਮੌਕਾ ਬਣਿਆ, ਜ਼ਿੰਦਗੀ ਰਹੀ, ਮੈਂ ਫਿਰ ਆਪਦੇ ਦਰਸ਼ਨ ਕਰਾਂਗਾ। ਆਓ ਆਪਾਂ ਆਖਰੀ ਪੰਕਤੀਆਂ ਇੱਕ ਵਾਰ ਸਤਿਗੁਰੂ ਦੀਆਂ ਦੁਬਾਰਾ ਸੁਣੀਏ, ਫਿਰ ਫਤਿਹ ਬੁਲਾਉਣੇ ਆ ਜੀ।
ਰੈਨ ਦਿਨ ਸਕਾਰ ਜੋੜ ਸਾ ਸਾਸ ਸਾਸ ਧਿਆਈਐ ਜਾ ਆਪੇ ਹੋਏ ਦਿਆਲ ਤਾ ਭਗਤ ਸੰਗ ਪਾਈਐ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।